गुरु रूप प्यारी सात संगत जी, वाहिगुरु जी का खालसा, वाहिगुरु जी की फतेह। इस लेख दे पिछले भाग विच असी विआह दी मर्यादा दी बारे जो उथान का भाई साहब जी ने लिखी सी वह पढ़ी। हुण विआह विच जो चार लावां लितियां जांदियां हन, पहली लाव तो की भाव है, उस दे अर्थ भाव अर्थ पढ़न की कोशिश करांगे जी। आओ प्यार नाल सरवण करन दी कृपालता करिए। सुही महला चौथा, हर पहलड़ी लां प्रवृत्ति कर्म दृढ़ाया बलराम जियो। पदार्थ हर तो भाव है, जो मोह लवे लै लवे यानी अकाल। लाव लाव का पहला अर्थ है लू, धातु कटण अर्थ विच है। वो किरिया जिस करके दंपति का विशेष संबंध होरना तो टुट के परस्पर दृढ़े। दूसरा अर्थ है लाव का वो रस्सा जिस नाल बेड़ी नू बनींदा है। वो किरिया जिस करके दंपति परस्पर जोड़े जान। तीसरा अर्थ है लाव का फसल कटे जान दे बाद भरियां विछा के जद गा पाउंदे हन, तद बलदां दा फले समेत गाओ ते फिरना लाव कहाउंदा है, यानि परकर्मा पर दखना। चौथा अर्थ है लाव दा लावना, धातु तो लाव किरिया बनदी है, अर्थात इस ते लावां संभावन किरियावाचक संज्ञा बनदा है। सो लाव दा बहुवचन लावां है, अर्थ है लगाओ मिलाप संजोग। अगला है प्रवृत्ति कर्म, ओ कर्म जिन्हां नाल प्रवृत्ति होवे। संसार विच दो पक्ष हन, एक निर्वृत्ति दूजा प्रवृत्ति। निर्वृत्ति यानी निर्विरत ओ पक्ष है जिस करके जीव दी बिरतियां दा निरोध होवे और आत्मा सहज सुभाव अपने आप विच बिना उत्थान होए दे स्थित रहे। ते प्रवृत्ति या प्रविरत ओह पक्ष है जिस करके चित विचों नाना प्रकार दियां विरतियां उत्पन्न होण, जिस तरह अडोल जल तो लहरां उपजदियां हन। ये विरतियां ही जीव तो संसार दे सब कारज कराउंदियां हन। जेकर प्राणी मात्र दियां सारियां विरतियां दा एकदम निरोध हो जाए तद संसार जारी नहीं रह सकदा। ये प्रवृत्ति कर्म संसार मर्यादा जारी रखण वाले पक्ष का नाम है। पर प्रवृत्ति पक्ष विच ओ सारी व्यवस्था शामिल है जो चित नू पिछे हट के निरुद्ध होण दी थां बार फैलाउंदी और संसार दी सारी रचना दा प्रकाश कर रही है। प्रवृत्ति पक्ष विच ओ प्रवृत्ति कर्म उस मुख क्रिया दा नाम है जो प्रवृत्ति दा मूल कारण है। ओ किरिया विआह जां आनंद है जिस कर्म नाल इस्ती पुरुख इक कीते जांदे हन। जिन्हां दे इक होण तो सारा प्रवृत्ति मार्ग चल रहा है। जे इस्त्री पुरुख दे मिलाप नूं दूर करो तां सौ सवा सौ बरस विच पृथ्वी मनुख मात्र तो निर्विरत हो जाएगी। सो प्रवृत्ति कर्म उस मर्यादा दा नाम है कि जिस नाल तीवी ते मर्द धर्म अनुसार परस्पर संजोग विच प्रवृत्त कीते जाण। कोश विखे कर्म धार्मिक मर्यादा नूं कहिंदे हन। ओ कम जो मत दे नियमां अनुसार धर्म जाण के करने योग हन। इसे करके प्रवृत्ति कर्म दे अर्थ केवल मर्द तीवी दा मिलाप नहीं, बल्कि उस परस्पर प्रवृत्त होने दा संजोग और संजोग दी मर्यादा है जो मजहब ने धर्म रूप कथन कीती है। अगला है बलराम जियो। पहला अर्थ है बल कुर्बान प्लस राम कुर्बान होने दे कारज, हे मैं बलिहारणे जावां। दूसरा अर्थ है बलराम जियो एक कोमल आलाप यानि रूढ़ी संबोधन यानि हे भाई। तीसरा अर्थ है बलरा दा मतलब बनरा या दुल्हा, ਤੇ ਮੰਮਾ ਅੱਖਰ ਜਿਹੜਾ ਬਲਰਾਮ ਦੇ ਪਿੱਛੇ ਹੈ ਉਸ ਤੋਂ ਭਾਵ ਹੈ ਲਛਮੀ ਇਸਤਰੀ, ਬਲਰਾਮ ਜੀਓ ਤੋਂ ਭਾਵ ਹੇ ਦੰਪਤੀ। ਚੌਥਾ ਅਰਥ ਹੈ ਬਲ ਤੋਂ ਭਾਵ ਬਲੀ ਅਤੇ ਰਾਮ ਤੋਂ ਭਾਵ ਵਾਹਿਗੁਰੂ, ਯਾਨੀ ਬਲਰਾਮ ਤੋਂ ਮਤਲਬ ਹੈ ਹੇ ਸਰਬ ਸ਼ਕਤੀਮਾਨ ਵਾਹਿਗੁਰੂ। ਅਰਥ ਕੀ ਹਨ ਇਸ ਪੰਕਤੀ ਦੇ? ਹਰ ਪੈ ਲੜੀ ਲਾਓ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਕਿ ਹੇ ਦੰਪਤੀ ਇਸਤਰੀ ਅਤੇ ਭਰਤਾ, ਵਾਹਿਗੁਰੂ ਨੇ ਆਪ ਪੁਰ ਪਰਵਿਰਤੀ ਕਰਮ ਦ੍ਰਿੜ ਕੀਤਾ ਹੈ, ਉਸ ਦੀ ਇਹ ਪਹਿਲੀ ਲਾਂਵ ਹੈ। ਇਸ ਪੰਕਤੀ ਦਾ ਭਾਵ ਅਰਥ, ਇਸ ਸ਼ਬਦ ਤੋਂ ਪਹਿਲੇ ਸ਼ਬਦ ਵਿੱਚ ਗੁਰੂ ਜੀ ਕੁੜਮ ਕੁੜਮਾਈ ਆਇਆ ਤੁਕ ਲਿਖ ਕੇ ਪ੍ਰਗਟ ਕਰ ਚੁੱਕੇ ਹਨ ਕਿ ਆਪ ਵਿਆਹ ਦਾ ਪ੍ਰਸੰਗ ਚਲਾ ਰਹੇ ਹਨ। ਸ੍ਰੀ ਗੁਰੂ ਜੀ ਦੇ ਭਾਵ ਬਹੁਤ ਉੱਚੇ ਹਨ, ਜੋ ਨਿਰਮਲ ਹਿਰਦੇ ਬਿਨਾਂ ਸਮਝ ਵਿਖੇ ਨਹੀਂ ਪੈਂਦੇ। ਇਸ ਕਰਕੇ ਅਕਸਰ ਲੋਕ ਗੁਰੂ ਜੀ ਦੀ ਕਥੀ ਵਿਆਹ ਮਰਿਆਦਾ ਦੇ ਜਾਂ ਤਾਂ ਨਿਰੇ ਪਰਮਾਰਥ ਵਿੱਚ ਅਤੇ ਜਾਂ ਨਿਰੇ ਅਰਥ ਵਿੱਚ ਭਾਵ ਕੱਢਦੇ ਹਨ। ਸ੍ਰੀ ਗੁਰੂ ਜੀ ਅਰਥ ਨੂੰ ਹੀ ਪਰਮਾਰਥ ਰੂਪ ਬਣਾ ਦਿੰਦੇ ਸੀ, ਅਰਥ ਦਾ ਭਾਵ ਕਰਕੇ ਪਰਮਾਰਥ ਨਹੀਂ ਸੀ ਕਹਿੰਦੇ, ਸਗੋਂ ਅਰਥ ਨੂੰ ਪਰਮਾਰਥ ਬਣਾ ਦਿੰਦੇ ਸੀ। ਜੇਕਰ ਸਿਆਣਾ ਮਾਲੀ ਕਾਠੇ ਅੰਬਾਂ ਨੂੰ ਵੱਢ ਕੇ ਮਾਲਦੇਵ ਦੇ ਨਹੀਂ ਬੀਜਦਾ, ਉਹ ਕਾਠਿਆਂ ਦੇ ਉੱਪਰ ਹੀ ਮਾਲਦੇਵ ਦੀ ਪਿਉਣ ਚੜ੍ਹਾ ਕੇ ਉਸਨੂੰ ਮਾਲਦੇਵ ਕਰ ਦਿੰਦਾ ਹੈ। ਇਸੀ ਪ੍ਰਕਾਰ ਵਿਆਹ ਦੀ ਮਰਿਆਦਾ ਨੂੰ ਗੁਰੂ ਜੀ ਨੇ ਨਾ ਤਾਂ ਠੇਕੇਦਾਰੀ, ਨਾ ਬੱਚੇ ਪੈਦਾ ਕਰਨ ਦਾ ਯੰਤਰ, ਨਾ ਭੋਗ ਵਿਲਾਸਾਂ ਦਾ ਸਾਧਨ, ਨਾ ਪਰਸਪਰ ਅਰਧੰਗ ਹੋ ਕੇ ਪਰਸਪਰ ਖਚਤ ਰਹਿਣ ਵਾਲਾ ਸਾਥ ਆਦਿ ਭਾਵਾਂ ਵਾਲਾ ਸੰਜੋਗ ਕਿਹਾ ਹੈ, ਨਾ ਹੀ ਵਿਆਹ ਦੇ ਭਾਵ ਨੂੰ ਲੈ ਕੇ ਇੱਥੇ ਆਤਮਕ ਅਵਸਥਾ ਦਾ ਕਥਨ ਕੀਤਾ ਹੈ, ਅਤੇ ਅਸਥੂਲ ਵਿਆਹ ਨੂੰ ਝੂਠਾ ਅਤੇ ਬੁਰਾ ਕਿਹਾ ਹੈ ਕਿ ਪਵਿੱਤਰ ਸੰਜੋਗ ਧਰਮ ਦਾ ਅੰਗ ਨਹੀਂ। ਸਗੋਂ ਮਹਾਰਾਜ ਜੀ ਦਾ ਭਾਵ ਇਹ ਹੈ ਕਿ ਵਿਆਹ ਪਰਮਾਰਥ ਸਿੱਧੀ ਦਾ ਸਹਾਈ ਹੈ, ਇਸ ਦਾ ਪ੍ਰਯੋਜਨ ਅਕਾਲ ਪੁਰਖ ਦੀ ਪ੍ਰਾਪਤੀ ਹੈ। ਵਿਆਹ ਇੱਕ ਬਿਰਛ ਹੈ ਜਿਸ ਦਾ ਫਲ ਵਾਹਿਗੁਰੂ ਦੀ ਪ੍ਰਾਪਤੀ ਹੈ, ਜਿਸ ਦਾ ਫਲ ਦੰਪਤੀ ਦਾ ਇੱਕ ਰੂਪ ਹੋ ਕੇ ਵਾਹਿਗੁਰੂ ਨੂੰ ਭਰਤਾ ਅਤੇ ਇੱਕ ਜੋਤ ਹੋ ਕੇ ਨਿਜ ਨੂੰ ਚੇਰੀ ਰੂਪ ਜਾਣ ਕੇ ਸਦੈਵ ਭਗਤੀ ਭਾਵ ਵਿੱਚ ਰਹਿਣਾ ਹੈ। ਧਰਮ ਯਥਾ ਧਰਮ ਦ੍ਰਿੜੋ ਦੇ ਅੰਗਾਂ ਨੂੰ ਧਾਰਨ ਕਰਨਾ ਇਸ ਦੇ ਪੱਤਰ ਹਨ। ਪਾਪਾਂ ਦਾ ਤਿਰਸਕਾਰ ਯਥਾ ਪਾਪ ਤਜਾਇਆ ਕਰਨਾ ਇਸ ਦੀ ਛਾਂਗ ਹੈ। ਬਾਣੀ ਆਦਿ ਅਭਿਆਸ ਇਸ ਨੂੰ ਜਲ ਰੂਪ ਹਨ। ਸਤਿਗੁਰੂ ਮਾਲੀ ਹਨ, ਪਰ ਤਿਰਿਆ ਅਤੇ ਪਰ ਪੁਰਖ ਤੋਂ ਕੁਦਰਤੀ ਬਚਾਵ ਹੋ ਜਾਣਾ ਕੰਡਿਆਂ ਸਮਾਨ ਹੈ ਜੋ ਇਸ ਬ੍ਰਿਛ ਨੂੰ ਹੱਥ ਪਾਉਣ ਵਾਲੇ ਨੂੰ ਚੁਭਦੇ ਹਨ। ਪੁੱਤਰ ਆਦਿ ਬ੍ਰਿਛ ਦੀਆਂ ਕਲਮਾਂ ਅਤੇ ਦਾਬਾਂ ਹਨ ਜੋ ਇਸ ਤੋਂ ਉਤਪਤ ਹੋ ਕੇ ਦੂਜੀ ਥਾਂ 'ਤੇ ਲੱਗ ਕੇ ਐਸੇ ਹੋਰ ਬ੍ਰਿਛ ਉਤਪਤ ਕਰਦੀਆਂ ਹਨ। ਸੰਸਾਰ ਯਾਤਰਾ ਦਾ ਹਮਦਰਦੀ ਅਤੇ ਪਰਸਪਰ ਪ੍ਰੇਮ ਨਾਲ ਨਿਭ ਜਾਣਾ ਇਸ ਵਿੱਚ ਰਸ ਰੂਪ ਹੈ। ਇਤਿਆਦਕ ਮਹਾਨ ਭਾਵਾਂ ਦੇ ਕਾਰਨ ਸਤਿਗੁਰਾਂ ਨੇ ਵਿਆਹ ਨੂੰ ਸਰੀਰਕ ਅਤੇ ਆਤਮਕ ਸੰਜੋਗ ਵਰਣਨ ਕੀਤਾ ਹੈ। ਜੇ ਇਹ ਸ਼ੰਕਾ ਕੀਤੀ ਜਾਵੇ ਕਿ ਇਹਨਾਂ ਲਾਵਾਂ ਦਾ ਭਾਵ ਕੇਵਲ ਅੰਤਰੀਵ ਅਵਸਥਾ ਹੈ, ਤਦ ਪ੍ਰਵਿਰਤੀ ਕਰਮ ਸਾਫ਼ ਦੱਸ ਰਿਹਾ ਹੈ ਕਿ ਗੁਰੂ ਜੀ ਦਾ ਭਾਵ ਵਿਆਹ ਤੋਂ ਹੈ, ਔਰ ਇਸੇ ਲਾਂਵ ਦੀ ਛੇਕੜ ਲਈ ਤੁਕ ਸਪਸ਼ਟ ਕਰ ਰਹੀ ਹੈ, ਜਨ ਕਹਿ ਨਾਨਕ ਲਾਂਵ ਪਹਿਲੀ ਆਰੰਭ ਕਾਜ ਰਚਾਇਆ। ਕਾਜ ਬਹਾਵਲਪੁਰ ਤੋਂ ਲੈ ਕੇ ਲਾਹੌਰ ਤੱਕ ਦੇ ਸਾਰੇ ਦੇਸ਼ ਵਿੱਚ ਹੁਣ ਤੱਕ ਵਿਆਹ ਨੂੰ ਕਹਿੰਦੇ ਹਨ। ਜੇ ਗੁਰੂ ਜੀ ਦਾ ਕੇਵਲ ਅੰਤਰੀਵ ਭਾਵ ਆਉਂਦਾ ਤਦ ਪ੍ਰਵਿਰਤੀ ਦੀ ਥਾਂ ਨਿਰਵਿਰਤੀ ਕਹਿੰਦੇ ਔਰ ਕਾਜ ਪਦ ਨਾ ਵਰਤਦੇ। ਜੇ ਕਹੋ ਕਿ ਇਹਨਾਂ ਲਾਵਾਂ ਦਾ ਭਾਵ ਕੇਵਲ ਅਸਥੂਲ ਵਿਆਹ ਤੋਂ ਹੀ ਹੈ, ਕਿਉਂ ਜੋ ਭੋਗ ਅਰ ਸੰਤਾਨ ਅਰਥ ਕੀਤੇ ਹਨ, ਤਦ ਵੀ ਠੀਕ ਨਹੀਂ, ਕਿਉਂਕਿ ਉਪਦੇਸ਼ ਸਾਰਾ ਆਤਮਕ ਔਰ ਪਰਮ ਗੂੜ ਹੈ। ਇਸ ਭਾਵ ਕਰਕੇ ਸਾਨੂੰ ਪਦਾਂ ਦੇ ਮਗਰ ਲੱਗ ਕੇ ਸਤਿਗੁਰਾਂ ਦੇ ਭਾਵ ਨੂੰ ਖੋਜਣਾ ਚਾਹੀਏ। ਉਹ ਅਸੀਂ ਉੱਪਰ ਕਥਨ ਕਰ ਆਏ ਹਾਂ ਕਿ ਸਤਿਗੁਰੂ ਜੀ ਦਾ ਵਿਆਹ ਸੰਸਕਾਰ ਦਾ ਭਾਵ ਸ੍ਰੇਸ਼ਟ ਔਰ ਉਤਾਹਾਂ ਲੈ ਜਾਣੇ ਵਾਲਾ ਹੈ। ਜਦ ਗੁਰਮਤ ਅਨੁਸਾਰ ਇਸਤਰੀ ਪੁਰਖ ਸੰਜੋਗਤ ਕੀਤੇ ਜਾਂਦੇ ਹਨ, ਤਦ ਇਹ ਲਾਵਾਂ ਉਪਦੇਸ਼ ਰੂਪ ਪੜੀਆਂ ਜਾਂਦੀਆਂ ਹਨ, ਜੋ ਚੌਥੇ ਸਤਿਗੁਰਾਂ ਨੇ ਆਪਣੇ ਪਿਆਰੇ ਸਿੱਖ ਦੇ ਗੁਰਮਤ ਵਿਆਹ ਹਿੱਤ ਰਚੀਆਂ ਸਨ, ਤਾਂ ਕਿ ਸਾਰੀ ਕੌਮ ਵਿੱਚ ਸਦਾ ਲਈ ਉਪਦੇਸ਼ ਰੂਪ ਰਹਿਣ। ਜਦ ਇਸਤਰੀ ਭਰਤਾ ਦੇ ਸੰਸਕਾਰ ਤੇ ਨਿਯਮ ਕਥਨ ਹੋ ਚੁੱਕਦੇ ਹਨ ਔਰ ਦੁਵੱਲੀ ਪ੍ਰਵਾਨਤਾ ਹੋ ਜਾਂਦੀ ਹੈ, ਤਦ ਲਾਵਾਂ ਦਾ ਉਪਦੇਸ਼ ਦਿੱਤਾ ਜਾਂਦਾ ਹੈ ਕਿ ਹੇ ਦੰਪਤੀ, ਤੁਹਾਡੇ ਲਈ ਹੁਕਮ ਇਹ ਹੈ ਔਰ ਇਸ ਮਹਾਨ ਪ੍ਰਯੋਜਨਾਰਥ ਤੁਹਾਡਾ ਵਿਆਹ ਹੋਇਆ ਹੈ ਔਰ ਤੁਸੀਂ ਹੁਣ ਦੋਹਾਂ ਤੋਂ ਇੱਕ ਕੀਤੇ ਗਏ ਹੋ। ਇਸੇ ਕਰਕੇ ਆਰੰਭ ਵਿੱਚ ਕਹਿੰਦੇ ਹਨ ਕਿ ਇਹ ਜੋ ਹੁਣ ਪ੍ਰਵਿਰਤੀ ਕਰਮ ਦ੍ਰਿੜ ਕਰਵਾਇਆ ਗਿਆ ਹੈ, ਇਹ ਇਸ ਵਾਸਤੇ ਨਹੀਂ ਕਿ ਪ੍ਰਵਿਰਤ ਮਾਰਗ ਵਿੱਚ ਹੀ ਰੁਕ ਜਾਓ, ਸਗੋਂ ਇਹ ਪ੍ਰਵਿਰਤੀ ਕਰਮ ਪ੍ਰਵਿਰਤ ਮਾਰਗ ਵਿੱਚ ਦ੍ਰਿੜ ਰਹਿ ਕੇ ਨਿਰਵਿਰਤ ਅਵਸਥਾ ਵਿੱਚ ਪਹੁੰਚਣੇ ਅਰਥ ਹੈ। ਪ੍ਰਗਟ ਵਿੱਚ ਵਿਆਹ ਨਿਰੁੱਧ ਅਵਸਥਾ ਤੋਂ ਭੁਲਾ ਕੇ ਵਿਖੇਪਾਂ ਵਿੱਚ ਸਿੱਟਣੇ ਵਾਲਾ ਹੈ, ਪਰ ਵਾਹਿਗੁਰੂ ਜੀ ਦਾ ਇਹ ਪ੍ਰਯੋਜਨ ਨਹੀਂ ਸੀ। ਉਹਨਾਂ ਦਾ ਪ੍ਰਯੋਜਨ ਇਹ ਸੀ ਕਿ ਪ੍ਰਵਿਰਤੀ ਵਿੱਚ ਰਹਿ ਕੇ ਨਿਰਵਿਰਤੀ ਸਿੱਧ ਕਰੋ। ਯਥਾ ਗੁਰਮੁਖ ਪ੍ਰਵਿਰਤ ਨਿਰਵਿਰਤ ਪਛਾਣੇ, ਗੁਰਮੁਖ ਜਨ ਪ੍ਰਵਿਰਤ ਵਿੱਚ ਨਿਰਵਿਰਤ ਨੂੰ ਪਛਾਣਦਾ ਹੈ। ਪੁਨਾ ਗੁਰਮੁਖ ਅਕਤ ਕਥੈ ਵਿਚਾਰ, ਗੁਰਮੁਖ ਨਿਭੈ ਸਪਰਵਾਰ। ਸੋ ਵਾਹਿਗੁਰੂ ਦੀ ਰਜ਼ਾ ਪ੍ਰਵਿਰਤ ਮਾਰਗ ਵਿੱਚ ਹੋ ਕੇ ਅਤੇ ਸਣੇ ਪਰਿਵਾਰ ਹੋ ਕੇ ਨਿਭਣ ਦੀ ਹੈ। ਜੋ ਸਾਈ ਨੂੰ ਨਿਰਵਿਰਤੀ ਭਾਵਦਾ, ਤਦ ਰਚਨਾ ਦੀ ਕੀ ਲੋੜ ਸੀ? ਇਸਤਰੀ ਪੁਰਖ ਦੇ ਭੇਦ ਦੀ ਕੀ ਜ਼ਰੂਰਤ ਸੀ? ਜੋ ਭੇਦ ਕੇ ਜੜ ਜੰਗਮ ਕੀਟ ਪਤੰਗਮ ਸਭ ਵਿੱਚ ਮਹਾਰਾਜ ਨੇ ਰਚਿਆ ਹੈ। ਫਿਰ ਇਸਤਰੀ ਦੀ ਪੂਰਨਤਾ ਪੁਰਖ ਔਰ ਪੁਰਖ ਦੀ ਪੂਰਨਤਾ ਇਸਤਰੀ ਰਚੀ ਹੈ। ਇਹ ਰਚਨਾ ਰਜ਼ਾ ਦਾ ਡੰਕਾ ਵਜਾ ਰਹੀ ਹੈ ਕਿ ਵਾਹਿਗੁਰੂ ਨੂੰ ਪ੍ਰਵਿਰਤ ਮਾਰਗ ਮਨਜ਼ੂਰ ਹੈ। ਇਸੇ ਕਰਕੇ ਸਤਿਗੁਰਾਂ ਨੇ ਜੋ ਪ੍ਰਵਿਰਤ ਵਿੱਚ ਹੀ ਨਿਰਵਿਰਤ ਦਾ ਉਪਦੇਸ਼ ਕਰਕੇ ਨਿਰਵਿਰਤ ਦਾ ਢੰਗ ਦੱਸਿਆ, ਉਹ ਉਪਦੇਸ਼ ਹੁਣ ਲਾਵਾਂ ਵਿੱਚ ਕਥਨ ਕਰਦੇ ਹਨ ਕਿ ਹੇ ਦੰਪਤੀ, ਤੁਸੀਂ ਜੋ ਪ੍ਰਵਿਰਤ ਮਾਰਗ ਵਿੱਚ ਵਾਹਿਗੁਰੂ ਦੀ ਰਜ਼ਾ ਅਨੁਸਾਰ ਦ੍ਰਿੜ ਹੋ ਗਏ ਹੋ, ਤੁਹਾਡਾ ਧਰਮ ਇਹ ਹੈ। ਅਗਲੀ ਤੁਕ ਵਿੱਚ ਧਰਮ ਦਾ ਕਥਨ ਕਰਨਗੇ। ਜਿਕੁਰ ਇੱਕ ਲੋਹੇ ਨੂੰ ਲੋਹਾ ਕੱਢਦਾ ਹੈ, ਤਿਵੇਂ ਹੀ ਪ੍ਰਵਿਰਤ ਪੱਖ ਤੋਂ ਕੱਟਣੇ ਲਈ ਇਹ ਵਿਆਹ ਰੂਪ ਪ੍ਰਵਿਰਤੀ ਕਰਮ ਹੈ, ਪਰ ਤਾਂ ਜੇਕਰ ਲਾਵਾਂ ਦੇ ਭਾਵ ਅਨੁਸਾਰ ਅਮਲ ਕੀਤਾ ਜਾਏ। ਹਾਂਜੀ, ਜਿਕੁਰ ਇੱਕ ਲੋਹੇ ਨੂੰ ਲੋਹਾ ਕੱਟਦਾ ਹੈ, ਤਿਵੇਂ ਹੀ ਪ੍ਰਵਿਰਤ ਪੱਖ ਤੋਂ ਕੱਟਣ ਲਈ ਇਹ ਵਿਆਹ ਰੂਪ ਪ੍ਰਵਿਰਤੀ ਕਰਮ ਹੈ, ਪਰ ਤਾਂ ਜੇਕਰ ਲਾਵਾਂ ਦੇ ਭਾਵ ਅਨੁਸਾਰ ਅਮਲ ਕੀਤਾ ਜਾਏ। ਦੂਸਰੀ ਪੰਕਤੀ, ਬਾਣੀ ਬ੍ਰਹਮਾ ਵੇ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਬਾਣੀ ਤੋਂ ਭਾਵ ਹੈ ਸ਼ਬਦ, ਗੁਰਾਂ ਦੇ ਮੁਖਾਰ ਬਿੰਦ ਤੋਂ ਉਚਰਿਆ ਉਪਦੇਸ਼। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਬਾਣੀ ਜੋ ਪੱਕੀ ਬਾਣੀ ਹੈ, ਕਿਉਂਕਿ ਪੂਰਨ ਅਤੇ ਸਰਵਗ ਗੁਰਾਂ ਨੇ ਉਚਾਰੀ ਹੈ। ਅਗਲਾ ਲਫਜ਼ ਹੈ ਬ੍ਰਹਮਾ ਵੇ ਧਰਮ। ਇਸ ਲਫਜ਼ ਵਿੱਚ ਬ੍ਰਹਮਾ ਵੇ ਧਰਮ ਵਿੱਚ ਤਿੰਨ ਪੱਖ ਹਨ, ਬ੍ਰਹਮ, ਅਵੇ ਅਤੇ ਧਰਮ। ਬ੍ਰਹਮ ਤੋਂ ਭਾਵ ਹੈ ਅਕਾਲ ਪੁਰਖ ਪਰਮਾਤਮਾ, ਅਵੇ ਤੋਂ ਭਾਵ ਹੈ ਜਾਣਿਆ ਜਾਵੇ, ਸਮਝਿਆ ਜਾਵੇ। ਧਰਮ ਤੋਂ ਭਾਵ ਹੈ ਜੋ ਸਭ ਦਾ ਸਹਾਰਾ ਹੋਵੇ, ਫਰਜ਼। ਉਹ ਕਿਰਿਆ ਜਾਂ ਕੰਮ ਜਿਸ ਦਾ ਵਰਣਨ ਕਰਨਾ ਵਾਹਿਗੁਰੂ ਨੇ ਬਣਿਆ ਹੋਵੇ, ਯਾਨੀ ਸੰਪੂਰਨ ਨੇਕੀ। ਉਹ ਕੰਮ ਜਿਨ੍ਹਾਂ ਦੇ ਨਾ ਕੀਤਿਆਂ ਜਾਂ ਉਲਟ ਕੀਤਿਆਂ ਆਦਮੀ ਆਪਣੇ ਮਤ, ਭਾਈਚਾਰੇ ਅਤੇ ਈਸ਼ਵਰ ਤੋਂ ਬੇਮੁੱਖ ਕਹਿਲਾਏ। ਐਸੀ ਬਾਣੀ ਜਿਸ ਕਰਕੇ ਜਾਣਿਆ ਜਾਵੇ ਬ੍ਰਹਮ ਅਤੇ ਜੀਵ ਦਾ ਧਰਮ। ਬਾਣੀ ਬ੍ਰਹਮਾ ਵੇ ਧਰਮ ਦਾ ਇਉਂ ਵੀ ਅਰਥ ਸੌਖਿਆ ਸਮਝਿਆ ਜਾ ਸਕਦਾ ਹੈ ਕਿ ਬ੍ਰਹਮ ਅਤੇ ਧਰਮ ਦਾ ਗਿਆਨ ਦੇਣ ਵਾਲੀ ਬਾਣੀ। ਅਗਲਾ ਹੈ ਦ੍ਰਿੜੋ, ਯਾਨੀ ਦ੍ਰਿੜ ਕਰੋ, ਕਾਇਮ ਰਹੋ। ਹੁਕਮ ਹੈ ਦ੍ਰਿੜ ਕਰੋ। ਅਗਲਾ ਹੈ ਤਜਾਇਆ, ਯਾਨੀ ਤਿਆਗ ਕਰੋ, ਛੁਡਾਓ। ਤਜਾਇਆ ਭੂਤਕਾਲ ਪ੍ਰਤੀ ਤਾਂ ਦਿੰਦਾ ਹੈ, ਪਰੰਤੂ ਦੇਸ਼ ਭਾਸ਼ਾ ਵਿੱਚ ਭੂਤ ਦਾ ਇਹ ਪ੍ਰੇਰਨਾਰਥ ਸਰੂਪ ਵਿਦਕਿਰਿਆ ਵਿੱਚ ਵਰਤਿਆ ਜਾਂਦਾ ਹੈ। ਜਿੱਥੇ ਨਰਮੀ ਅਤੇ ਪਿਆਰ ਨਾਲ ਹੁਕਮ ਦੇਣਾ ਹੋਵੇ, ਇਉਂ ਬੋਲਦੇ ਹਨ, ਦੌੜ ਕੇ ਹੱਥ ਪੁਆਇਆ ਜੇ। ਇਸੀ ਪ੍ਰਕਾਰ ਤਜਾਇਆ ਇੱਥੇ ਵਿਧ ਕਿਰਿਆ ਹੈ। ਜੇ ਭੂਤਕਾਲ ਵਿੱਚ ਹੀ ਅਰਥ ਕੀਤਾ ਜਾਵੇ, ਤਦ ਬਾਣੀ ਦ੍ਰਿੜ ਕਰਨ ਦਾ ਸਿੱਟਾ ਪਾਪਾਂ ਦਾ ਤਿਆਗਣਾ ਹੋਵੇਗਾ। ਹੁਣ ਅਰਥ ਹੈ ਇਸ ਪੰਕਤੀ ਦਾ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ, ਕਿ ਹੇ ਦੰਪਤੀ ਹੇ ਇਸਤਰੀ ਭਰਤਾ, ਗੁਰੂ ਬਾਣੀ ਨੂੰ ਦ੍ਰਿੜ ਕਰੋ, ਜਿਸ ਬਾਣੀ ਕਰਕੇ ਬ੍ਰਹਮ ਅਰ ਧਰਮ ਜਾਣਿਆ ਜਾਂਦਾ ਹੈ ਅਰ ਪਾਪਾਂ ਦਾ ਤਿਆਗ ਕਰੋ। ਭਾਵ ਇਸ ਪੰਕਤੀ ਦਾ ਹੈ ਕਿ ਸਤਿਗੁਰੂ ਜੀ ਇਸਤਰੀ ਭਰਤਾ ਦੇ ਪ੍ਰਵਿਰਤੀ ਧਰਮ ਗ੍ਰਹਿਣ ਕਰਨੇ ਪਰ ਹੁਣ ਉਹਨਾਂ ਨੂੰ ਉਪਦੇਸ਼ ਕਰਦੇ ਹਨ ਕਿ ਜਿਸ ਵਿੱਚ ਪ੍ਰਵਿਰਤ ਧਰਮ ਗ੍ਰਹਿਣ ਕਰਨ ਦਾ ਮੁੱਖ ਪ੍ਰਯੋਜਨ ਦੱਸਦੇ ਹਨ ਕਿ ਤੁਸੀਂ ਦੋਏ ਮੂਰਤੀ ਜੋ ਇੱਕ ਜੋਤ ਹੋ ਗਏ ਹੋ, ਕਿਸ ਪ੍ਰਕਾਰ ਇਸ ਪ੍ਰਵਿਰਤ ਮਾਰਗ ਵਿੱਚ ਨਿਰਵਿਰਤ ਮਾਰਗ ਸਿੱਧ ਕਰ ਸਕਦੇ ਹੋ। ਉਸ ਮਹਾਨ ਕਠਿਨ ਕਾਰਜ ਦਾ ਸੁਖੱਲਾ ਸਾਧਨ ਬਾਣੀ ਦਾ ਦ੍ਰਿੜ ਕਰਨਾ ਹੈ, ਅਰਥਾਤ ਗੁਰਬਾਣੀ ਦਾ ਅਭਿਆਸ ਕਰੋ। ਤੁਹਾਨੂੰ ਦੋਹਾਂ ਨੂੰ ਗੁਰਬਾਣੀ ਨਾਲ ਐਸਾ ਪਿਆਰ ਹੋਵੇ ਕਿ ਬਾਣੀ ਦ੍ਰਿੜ ਹੋ ਜਾਏ। ਔਰ ਦੂਜਾ ਕੰਮ ਇਹ ਕਰੋ ਕਿ ਆਪਣੇ ਹੱਥ ਪਾਪਾਂ ਵੱਲੋਂ ਪਰੇ ਕਰੋ, ਮੂਲੋਂ ਹੀ ਪਾਪਾਂ ਦਾ ਤਿਆਗ ਕਰੋ। ਸ਼ੰਕਾ ਹੁੰਦੀ ਹੈ ਕਿ ਪਾਪਾਂ ਦਾ ਤਿਆਗ ਕਿਸ ਤਰ੍ਹਾਂ ਹੋਵੇ, ਇਸੇ ਕਰਕੇ ਸਤਿਗੁਰੂ ਜੀ ਨੇ ਪਹਿਲੇ ਕਹਿ ਦਿੱਤਾ ਹੈ ਕਿ ਬਾਣੀ ਦ੍ਰਿੜ ਕਰੋ। ਕਿਹੜੀ ਬਾਣੀ? ਜੋ ਧਰਮ ਸਿਖਾਵੇ, ਬ੍ਰਹਮ ਦਾ ਪਤਾ ਦੇਵੇ। ਮਹਾਰਾਜ ਜੀ ਨੇ ਜੋ ਬਾਣੀ ਦਾ ਲੱਛਣ ਕੀਤਾ ਹੈ, ਧਰਮ ਦੱਸਣ ਵਾਲੀ ਹੈ। ਇਸ ਤੋਂ ਸਾਫ਼ ਸਾਬਤ ਹੋ ਰਿਹਾ ਹੈ ਕਿ ਬਾਣੀ ਧਰਮ ਦਾ ਥਉ ਦੱਸੇਗੀ, ਅਧਰਮ ਦਾ ਥਉ ਵੀ ਸੁੱਤੇ ਸਿੱਧੀ ਦੱਸ ਦੇਗੀ। ਜਦ ਅਧਰਮ ਦਾ ਥਉ ਲੱਗ ਗਿਆ ਤਦ ਕਹਿੰਦੇ ਹਨ ਉਸਦਾ ਤਿਆਗ ਕਰੋ। ਬਾਣੀ ਨੇ ਧਰਮ ਅਤੇ ਅਧਰਮ ਦਾ ਪਤਾ ਦੱਸਣਾ ਹੈ। ਸੋ ਗੁਰੂ ਜੀ ਇਸ ਤੁਕ ਵਿੱਚ ਕਹਿੰਦੇ ਹਨ ਕਿ ਅਧਰਮ ਦਾ ਤਿਆਗ ਕਰੋ, ਔਰ ਅਗਲੀ ਵਿੱਚ ਕਹਿੰਦੇ ਹਨ ਧਰਮ ਦਾ ਗ੍ਰਹਿਣ ਕਰੋ, ਯਾਨੀ ਧਰਮ ਦ੍ਰਿੜੋ। ਸੋ ਬਾਣੀ ਗੁਰੂ ਕੀ ਹੈ ਜੋ ਕੇਵਲ ਪੱਕੀ ਹੈ। ਗੁਰੂ ਤੋਂ ਛੁੱਟ ਜੋ ਬਾਣੀ ਹੈ ਸੋ ਸਭ ਕੱਚੀ ਹੈ। ਉਹ ਗੁਰੂ ਬਾਣੀ ਦੱਸਦੀ ਹੈ ਕਿ ਬ੍ਰਹਮ ਦਾ ਕੀ ਸਰੂਪ ਹੈ ਔਰ ਬ੍ਰਹਮ ਕਿੱਥੋਂ ਪ੍ਰਾਪਤ ਹੋਣਾ ਹੈ। ਤਾਂ ਤੇ ਸਰਬ ਸੁੱਖਾਂ ਦੀ ਦਾਤੀ ਅਤੇ ਸਭ ਔਖਿਆਈਆਂ ਨੂੰ ਸੌਖਾਂ ਕਰਨੇ ਵਾਲੀ ਬਾਣੀ ਹੈ। ਇਸ ਤੋਂ ਸਭ ਪਤੇ ਲੱਗਦੇ ਹਨ। ਇਸੇ ਕਰਕੇ ਦੰਪਤੀ ਲਈ ਪਹਿਲਾ ਉਪਦੇਸ਼ ਇਹ ਹੈ ਕਿ ਗੁਰਬਾਣੀ ਦੇ ਰਸੀਏ ਬਣਨ। ਜੋ ਗ੍ਰਸਤੀ ਗੁਰਬਾਣੀ ਤੋਂ ਮੁੱਖ ਮੋੜਦੇ ਹਨ ਉਹ ਲਾਵਾਂ ਦੇ ਪਹਿਲੇ ਹੁਕਮ ਤੋਂ ਬੇਮੁੱਖ ਹੋ ਰਹੇ ਹਨ। ਚਾਹੀਏ ਹਰੇਕ ਗੱਭਰੂ ਅਤੇ ਹਰੇਕ ਵੋਟੀ ਗੁਰਬਾਣੀ ਦਾ ਪੂਰਾ ਪੂਰਾ ਅਭਿਆਸ ਕਰੇ, ਕਿਉਂਕਿ ਗੁਰਬਾਣੀ ਨੇ ਬ੍ਰਹਮ ਅਤੇ ਧਰਮ ਦਾ ਪਤਾ ਦਿੱਤਾ ਹੈ ਅਤੇ ਇਹਨਾਂ ਦੋਹਾਂ ਤੋਂ ਉਲਟ ਮਾਇਆ ਔਰ ਅਧਰਮ ਦਾ ਪਤਾ ਨਾਲ ਹੀ ਲੱਗ ਗਿਆ ਜੋ ਤਿਆਗਣੇ ਯੋਗ ਹਨ। ਅਗਲੀ ਪੰਕਤੀ ਹੈ, ਧਰਮ ਦ੍ਰਿੜੋ ਔਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲਵਿਖ ਪਾਪ ਗਵਾਇਆ, ਸਹਿਜ ਆਨੰਦ ਹੋਵਾ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਉ ਪੈਲੀ, ਆਰੰਭ ਕਾਜ ਰਚਾਇਆ। ਧਿਆਵੋ, ਧਿਆ ਸੋਚਣਾ ਯਾਨੀ ਧਿਆਨ ਕਰੋ, ਚਿੱਤ ਨੂੰ ਹੋਰ ਪਾਸਿਆਂ ਤੋਂ ਰੋਕ ਕੇ ਕਿਸੇ ਇੱਕ ਪਰ ਲਾਉਣਾ, ਇਹ ਧਿਆਨ ਦਾ ਪਹਿਲਾ ਡੰਡਾ ਹੈ। ਜਦ ਚਿੱਤ ਉਸੇ ਇੱਕ ਪਰ ਇਕਾਗਰ ਹੋ ਕੇ ਹੋਰਨਾਂ ਪਾਸਿਆਂ ਵੱਲੋਂ ਖਿੰਡਣੋਂ ਰੁਕ ਜਾਏ ਤਦ ਧਿਆਨ ਕਹਿੰਦੇ ਹਨ। ਇਸ ਇਕਾਗਰਤਾ ਦੀ ਕਿਰਿਆ ਨੂੰ ਕਹਿੰਦੇ ਹਨ ਧਿਆਓ, ਅਰਥਾਤ ਧਿਆਨ ਕਰੋ, ਜਾਂ ਉਹ ਸੋਚੋ ਜੋ ਸੋਚੀ ਹੋਈ ਵਸਤੂ ਨੂੰ ਸਾਂਗੋ ਪਾਂਗ ਚਿੱਤ ਦੇ ਸਾਹਮਣੇ ਸਥਿਤ ਕਰੇ। ਐਸੇ ਅਭਿਆਸ ਨੂੰ ਧਿਆਵੋ ਕਹਿੰਦੇ ਹਨ। ਇੱਥੇ ਨਾਮ ਦਾ ਧਿਆਵਣਾ ਕਿਹਾ ਹੈ, ਨਾਮ ਸਿਮਰੋ ਉਸ ਵਿੱਚ ਧਿਆਨ ਦੇ। ਦੂਸਰਾ ਲਫਜ਼ ਹੈ ਸਿਮ੍ਰਿਤੀ, ਸਮਰੀ, ਯਾਦ ਕਰਨਾ। ਪਹਿਲੇ ਜਿਸ ਵਸਤੂ ਦਾ ਗਿਆਨ ਚਿੱਤ ਵਿੱਚ ਪ੍ਰਾਪਤ ਹੋਵੇ ਉਸਨੂੰ ਫਿਰ ਉਦੇ ਕਰਨ ਵਾਲੀ ਬਿਰਤੀ ਨੂੰ ਸਿਮ੍ਰਿਤੀ ਕਹਿੰਦੇ ਹਨ, ਯਾਨੀ ਯਾਦ, ਚੇਤਾ, ਭੁੱਲ ਨੂੰ ਹਟਾਉਣ ਵਾਲੀ ਬਿਰਤੀ, ਚੇਤੇ ਕਰਨ ਦੀ ਕਿਰਿਆ ਨੂੰ ਸਿਮਰਨ ਕਰੋ ਕਹਿੰਦੇ ਹਨ। ਸਿਮ੍ਰਿਤੀ ਦਾ ਅਰਥ ਕਈ ਲੋਕ ਸ਼ਾਸਤਰ ਕਰਨਾ ਚਾਹੁੰਦੇ ਹਨ ਪਰ ਉਹ ਅਸ਼ੁੱਧ ਹੈ। ਜਿਨ੍ਹਾਂ ਗ੍ਰੰਥਾਂ ਦਾ ਨਾਮ ਸਿਮ੍ਰਿਤੀ ਹੈ ਉਹਨਾਂ ਵਿੱਚ ਵਰਣ, ਆਸ਼ਰਮਾਂ ਦੇ ਧਰਮ ਅਤੇ ਵਿਅਸਨਾਂ ਦੇ ਦੰਡ, ਹੋਰਨਾਂ ਪਾਪੀਆਂ ਲਈ ਸੂਲਾਂ, ਕੈਦ, ਕੋਟੜੇ ਆਦਿਕ ਸਜ਼ਾਵਾਂ ਦੇ ਕਾਨੂੰਨ ਵਰਣਿਤ ਹਨ। ਉਹਨਾਂ ਵਿੱਚ ਨਾਮ ਦਾ ਨਿਰੂਪਣ ਨਹੀਂ ਹੈ। ਹਿੰਦੂਆਂ ਦੇ ਆਤਮ ਵਿਸ਼ੈਣੀ ਗ੍ਰੰਥਾਂ ਦਾ ਨਾਮ ਸ਼ਰੂਤੀ ਹੈ। ਤਾਂ ਤੇ ਸਿਮਰਤ ਦਾ ਅਰਥ ਇੱਥੇ ਸਿਮਰਨ ਕਰੋ ਤੋਂ ਛੁੱਟ ਹੋਰ ਨਹੀਂ। ਅਰਾਧੋ, ਰਾਧਨ ਯਾਨੀ ਮੁਕੰਮਲ ਕਰਨਾ, ਸਿਰੇ ਚਾੜਨਾ, आराधन पूजा करनी। पूजा करो, भक्ति करो, प्रेम संयुक्त किसे अर्थ या परमार्थ करके किसे पूजिए दा चिंतन करना कि किवें वांछत फल प्राप्त होवे। पूजिए नाल प्रेम ते भक्ति होना ते उस तों फल प्राप्त करन दा प्रयोजन होना। अगला लफज है किलविख, यानी भारी पाप। यथा चारे किलविख उन अग किए। शास्त्रा ने चार वड्डे पाप लिखे हन जो ए हन, ब्राह्मण मार सुटना, शराब पीनी, पराया धन चुरावना ते गुर त्रिया गमन। अगला लफज है आरंभ, यानि मुढ़ शुरू। ए पद रचाया क्रिया दा कर्म कारक नहीं है, रचाया दा कर्म कारक काज है। प्रेरणार्थ रूप विच आरंभ रचाया मुहावरे दे भी विरुद्ध है, और काज ते आरंभ विच संबंध कारक दी विभुक्ति भी नहीं है, तां ते आरंभ जुदा पद है। हुण इना पंक्तियां दे अर्थ। धर्म दृढ़ो हर नाम ते आवो, सिमरत नाम दृढ़ाया, सतगुर गुर पूरा आराधो, सब किलविख पाप गवाया, सहज आनंद होआ वडभागी, मन हर हर मीठा लाया, जन कह नानक लाओ पहली, आरंभ काज रचाया। अर्थ है, पहला धर्म नू दृढ़ करो, दूसरा अकाल पुरख दा नाम ते आओ ते नाम नू सिमर के दृढ़ करो, तीसरा सतगुरु नू जो पूरा गुरु होवे आराधो, इस प्रकार सारे किलविखां और पापां नू गुआव। जद इस तरह तुसी मन नू वाहिगुरु नाम मिठा लाया, तद जाणो कि तुसी वडभागी हो गए, सहजे ही आनंद हो गया। कहिंदे हन गुरु नानक जी कि इस प्रयोजन लई तुहाडा विआह रचाया गया है, ये पहली लाव है, अर्थात गृहस्थ धर्म का मुढ़ उपदेश है। हुण इन्हां पंक्तियां का भाव अर्थ की है कि पिछली तुक विच सतगुरां ने बाणी दृढ़ करने का उपदेश किया सी और बाणी की पछाण दसी सी, जो कि धर्म और वाहिगुरु का ध्यान बख्शे। धर्म जाणिया अधर्म का पता सुते ही लग जाता है, उस वास्ते आपने उपदेश किया सी कि अधर्म का त्याग करो। हुण हुकम करदे हन कि धर्म नू दृढ़ करो, भाव के पहला बाणी पर पहरा दिओ। उस बाणी दा स्वरूप की है, बाणी धर्म अधर्म दा विचार दसदी है, सो तुसी अधर्म त्यागो ते धर्म नू ग्रहण करो। दूजा कम बाणी ने ब्रह्म दा ज्ञान दसना है, सो ओ ज्ञान निर्मल हिरदे विच ठहरदा है। हिरदा निर्मल धर्म दी धारणा नाल आउंदा है। धर्म की समझ तो पढ़िया आँदी है, पर धर्म की धारणा अमल कीतिया आँदी है। दूसरे ब्रह्म निर्गुण का अनुभव सरगुण प्राणियों नू एकदम होना कठिन है, इस करके एक ऐसे पुल की लोड़ है कि जो निर्गुण ते सरगुण दे विचकार होवे, ओ पुल नाम है। सो धर्म की धारणा वास्ते और ब्रह्म ज्ञान दे वास्ते नाम अभ्यास करो। ए महाराज ने तीसरा उपदेश कीता है, नाम ते आवण दा स्वरूप ए है कि चित नाम तो अतिरिक्त किसे होर अस्थान विच ना जाए, नाम पर चित एकागर होके लगे। परंतु ये बात भी कठिन है, इसलिए इस दी जुगती दंपति नू दसदे हन कि नाम नू सिमरन करके दृढ़ करो, तद नाम दी ध्यान अवस्था प्राप्त होवेगी। सिमरन करन दा पहला भाव है किसे जानी हुई वस्ती नू पुनः पुनः याद करना, भुलदा पढ़दा वस्तु उते ना पैण देना, जानने योग वस्तु नू सिमरती बिरती विच अरूल रखना भी सिमरन है। सो सिमरती उस बिरती दा नाम है जो जानी हुई है जानने योग वस्तु नू याद करावे। नाम आप किसने जानिया है, इह तां गुरु दा काम है जो सानू नाम जपावे, फिर असी उसका सिमरन करिए। सिमरन नाल नाम दृढ़ होवे, दृढ़ता नाल नाम ते आया जावे। इस करके कहिंदे हन कि नाम दे दाता सतगुरु की आराधना करो, जिस दी आराधना करी दी है उस पर श्रद्धा ते प्रेम आंदा है और उस अगे निमर होईदा है कि वह कृपा करके सानू वांछत पदार्थ देवे। सो वांछत पदार्थ नाम है ते दाता है गुरु। गुरु दसदे हन जो सतगुरु होवे अर पूरा होवे। पूरा अर सत्य ओ गुरु है जो भुल तो रहत होवे। अभुल गुरु ही सिखां नूं नाम दा सिमरन दे सकदा है। जो आप कदे भुलदा है वो याद दी दात कित्थों दे सकदा है। सो ऐसा गुरु करतार दी तरह इको है, जिस तरह रब एक है इक और गुरु एक है। यथा भुलण अंदर सब को अभुल गुरु करतार। ओ गुरु नानक देव दस जामे धारण करन वाला है। उस पूरे गुरु दा आराधन करो। अधूरे गुरुआ बाबत हुक्म है, काचे गुर ते मुकत न हुआ। तां ते सतगुरु नानक देव गुरु गोबिंद सिंह जी दी आराधना करो। हुण पंथ विच नाम अमृत संस्कार नाल मिलदा है। पंज प्यारे श्री गुरु ग्रंथ साहिब जी दी ताबिया गुरु रूप हो के अमृत छकाउंदे ते नाम बाणी रहत ते पंथ सेवा दान करदे हन। सो ओ पूरे गुरु गुरु नानक गुरु गोबिंद सिंह अस्थानी होंदे हन। सो अकाल पुरख ते पूरे गुरु गुरु नानक गुरु गोबिंद सिंह जी दी आराधना है। उस गुरु दी आराधना, उस गुरु नूं पंथ विच पूरन जाण के पंथ दी सेवा करनी और गुरु ग्रंथ साहिब नूं उसदा सरूप जाण के पाठ ते स्थिति करनी ते शरदा भगती नाल विनय करनी सब पापां नूं धोएगी और नाम दान करेगी। नाम दान तो नाम सिमरन करोगे, नाम सिमरन तो नाम दृढ़ता होएगी, नाम दृढ़ता तो नाम ध्यान होवेगा, नाम ध्यान तो नाम मिठा लगेगा, नाम दी मिठास तो सहज आनंद प्राप्त होवेगा। गुरु जी कहंदे हन, हे दंपति, तुहाडा विहा इस महान कार्य दे सिद्ध करन अर्थ असा ने रचाया है। पहली लाऊं जो ग्रस दी है ओ अग घ्यो लकड़ां पत्रां वासां फुलियां ते लस्से आदि जड़ वस्तां दी अज्ञात पर दखना नहीं है। पर पहली लाऊं असल ए है जो असां कही है कि तुहाडे ग्रस्त आश्रम दा मुड उपदेश है। गुरु रूप प्यारी साध संगत जी, बाकी दी तिन लावां दा वर्णन असी अगले हिस्से विच आप जी नूं पढ़ के सुणावांगे जी। वाहिगुरू जी का खालसा, वाहिगुरू जी की फतेह।